ਦੀਆਂ ਦੇ ਵਿੱਚ ਸੋਨੇ ਦੀਆਂ ਮੋਹਰਾਂ ਰੱਖੀਆਂ ਹੋਈਆਂ ਨੇ
ਗਿਣਤੀ ਕਾ ਰਜਤ ਪੜ ਕੇ ਮੁਕਤਾਬੋ ਪ੍ਰਵਾਲ ਕੋ ਹੇਰੇ
ਗਿਣਤੀ ਕਿੱਥੇ ਸੀ ਬਹੁਤ ਸਾਰੇ ਮੋਤੀ ਸੋ ਇਸੇ ਪ੍ਰਕਾਰ ਬਹੁਤ ਸਾਰਾ ਉੱਥੇ ਚਾਂਦੀ ਬਹੁਤ ਸਾਰਾ ਸੋਨਾ ਕਿਤਨਾ ਕੁਛ ਹੀ ਉੱਥੇ ਦੁਕਾਨਾਂ ਵਿੱਚ ਭਰਿਆ ਪਿਆ ਹੈ
ਮੋਹਰਨ ਦੇਖ ਆਨੰਦ ਉਦਾਰਾ ਸਿੰਘਨ ਸੰਗ ਸੁਣਾਏ ਉਚਾਰਾ
ਸੋ ਮੋਹਰਾਂ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਸਿੰਘਾਂ ਦੇ ਨਾਲ ਇਸ ਪ੍ਰਕਾਰ ਬਚਨ ਹੋਇਆ
ਨਾਹੋਰ ਗੁਰੂ ਕੀ ਮੋਹਰ ਸਿੰਘ ਆਵੇਗੇ ਜਬ ਲੁੱਟੇਗੇ
ਮਹਾਰਾਜ ਕਹਿੰਦੇ ਨਾਹੋਰ ਗੁਰਾਂ ਕੀਆਂ ਮੋਹਰਾਂ ਹਨ ਸਿੰਘ ਆਉਣਗੇ ਸਮਾਂ ਪੈ ਕੇ ਖਾਲਸਾ ਆਵੇਗਾ ਇਹ ਮੋਹਰਾਂ ਆਪਣੀਆਂ ਲੁੱਟ ਕੇ ਲੈ ਕੇ ਜਾਵੇਗਾ ਨਾਹੋਰ ਸ਼ਹਿਰ ਰੁਪਈਆ ਮੋਹਰ ਸਿੰਘ ਲੁੱਟੇਗੇ ਦੋ ਪਹਿਰ ਇਹ ਲਿਖਿਆ ਹੋਇਆ ਜਿਹੜਾ ਤਵਾਰੀ ਖਾਲਸਾ ਵਿਚ ਤੇ ਸਾਖੀ ਪੋਥੀ ਹੈ ਇਕ ਉਹਦੇ ਚ ਲਿਖਿਆ ਹੋਇਆ ਨਾਹੋਰ ਗੁਰੂ ਕੀ ਮੋਹਰ ਲੁੱਟੇਗਾ ਖਾਲਸਾ ਇਉਂ ਗੁਰਾਂ ਨੇ ਉਥੇ ਬਚਨ ਕਰ ਦਿੱਤਾ ਹੈ
ਇਮਕੈ ਨਗਰ ਨਿਹਾਰੇ ਸਾਰਾ ਹੁਣ ਆਏ ਡੇਰੇ ਜੈ ਡਾਰਾ
ਇਸ ਪ੍ਰਕਾਰ ਸਤਿਗੁਰੂ ਜੀ ਉਥੋਂ ਆ ਕੇ ਵਾਪਸ ਜਿੱਥੇ ਡੇਰਾ ਆਪਣਾ ਲਾਇਆ ਹੋਇਆ ਸੀ ਉਸ ਸਥਾਨ ਤੇ ਪਹੁੰਚ ਗਏ ਨੇ
ਨਾਮ ਥਾਨ ਕੋ ਛੀਨ ਤਲਾਈ ਜੈ ਉਤਰੇ ਨਿਸ ਬਸਨ ਗੁਸਾਈ
ਛੀਨ ਤਲਾਈ ਇਹਦਾ ਨਾਮ ਹੈ ਉਹ ਜਿੱਥੇ ਸਤਿਗੁਰੂ ਮਹਾਰਾਜ ਰਹਿਣ ਵਾਸਤੇ ਉਤਰੇ ਸਨ
ਖਾਨ ਪਾਨ ਕਰ ਸੈਨਾ ਸਾਰੀ ਸੁਖ ਜਥਾ ਸੁਖ ਰਾਤ ਗੁਜ਼ਾਰੇ
ਸੋ ਖਾਨ ਪਾਨ ਕਰਕੇ ਪ੍ਰਸ਼ਾਦਾ ਛਕ ਕੇ ਲੰਗਰ ਛਕ ਕੇ ਸਾਰੇ ਜਾਣੇ ਫੌਜਾਂ ਸਮੇਤ ਸਤਿਗੁਰੂ ਜੀ ਬਿਰਾਜਮਾਨ ਹੋ
ਲੂਟਨ ਬਚਨ ਗੁਰੂ ਜੋ ਭਨਿਓ ਹੋ ਪੂਰਨ ਪਾਹਮੇਵ ਸੁਣਿਓ
ਲੁੱਟਣ ਦਾ ਜਿਵੇਂ ਬਚਨ ਹੋਇਆ ਕਹਿੰਦੇ ਉਹ ਪੂਰਾ ਹੋਇਆ ਕਹਿੰਦੇ ਅਸੀਂ ਵੀ ਸੁਣਿਆ ਜਿਵੇਂ ਜਿਸ ਜਿਸ ਪ੍ਰਕਾਰ ਉਹ ਬਚਨ ਜਿਹੜਾ ਹੋਇਆ ਹੈ
ਬਰਖੇ ਅਠਾਰਾਂ ਸੈਸਰੋ ਇਕਾਦਸ਼ ਪੰਥ ਖਾਲਸਾ ਗਮਨਿਓ ਬਰਬਸ
ਸੰਮਤ 1811 ਦੇ ਵਿਚ ਇਹ ਖਾਲਸਾ ਉਥੇ ਗਿਆ ਸੀ ਤੇ ਬਰਬਸ ਮੱਲੋ ਮੱਲੀ ਖਾਲਸੇ ਨੇ ਉਥੇ ਜਾ ਕਰਕੇ ਮੋਹਰਾਂ ਲੁੱਟੀਆਂ ਸਨ
ਚੂਰੋ ਪੁਰ ਕੀ ਸੁਨ ਬਡ ਮਾਇਆ ਬਿੰਦ ਖਾਲਸੇ ਕੋ ਦਲ ਧਾਇਆ
ਸੋ ਇਹ ਜਿਹੜਾ ਪਿੰਡ ਪੈਂਦਾ ਉਸ ਇਲਾਕੇ ਦੇ ਵਿਚ ਉਸ ਥਾਂ ਦੇ ਉਤੇ ਚੂੜਪੁਰ ਉਸ ਥਾਂ ਦੇ ਉਤੇ ਜਾ ਕੇ ਸਿੰਘਾਂ ਨੇ ਹੱਲਾ ਕੀਤਾ ਵੀ ਇੱਥੇ ਬਹੁਤ ਸਾਰੀ ਮਾਇਆ ਹੈ ਇੱਥੋਂ ਲੁੱਟ ਕੇ ਲੈ ਕੇ ਜਾ
ਪਹੁੰਚੇ ਨਿੱਟ ਸੁਣੀ ਸਭ ਬਾਤ ਬਾਰੀ ਖਾਰਾ ਪੀਓ ਨਜਾਤ
ਜਦੋਂ ਉੱਥੇ ਪਹੁੰਚੇ ਜਾ ਕਰਕੇ ਇਹ ਗੱਲ ਸੁਣੀ ਕਿ ਇੱਥੇ ਦਾ ਜਿਹੜਾ ਪਾਣੀ ਹੈ ਨਾ ਬੜਾ ਖਾਰਾ ਹੈ ਜੇ ਕੋਈ ਪਾਣੀ ਪੀਵੇਗਾ ਤਾਂ ਉਸ ਨੂੰ ਉਸੇ ਵਕਤ ਅਤਿਸਾਰ ਲੱਗ ਜਾਂਦੇ ਹਨ
ਜੇ ਪੀਵੇ ਲਾਗੇ ਅਤਿਸਾਰਾ ਹੋਤ ਜਾਤ ਮਨ ਬਿਮਾਰਾ
ਇਹ ਪਾਣੀ ਪੀਣ ਨਾਲ ਫਿਰ ਬੰਦਾ ਬਿਮਾਰ ਹੋ ਜਾਂਦਾ ਹੈਜੇ ਦਾ ਸ਼ਿਕਾਰ ਹੋ ਜਾਂਦਾ
ਪੁਰਕੇ ਵਹਿਰ ਅਹਿ ਜਲ ਐਸੋ ਪੀਓ ਨਜਾਏ ਪੀਓ ਰੁਜ ਜੈਸੋ
ਕਹਿੰਦੇ ਪੂਰੀ ਦੇ ਬਾਹਰ ਐਸਾ ਪਾਣੀ ਹੈ ਪੀਓ ਨੀ ਜਾਂਦਾ ਪੀਤਾ ਨੀ ਜਾਂਦਾ ਪਾਣੀ ਤੇ ਜੋ ਕੋਈ ਪੀਵੇਗਾ ਉਹ ਬਿਮਾਰ ਹੁੰਦਾ ਹੈ
ਸੁਣ ਕੇ ਹਟਿਓ ਖਾਲਸਾ ਬਲੀ ਛੂਛੇ ਚਲੇ ਬਾਤ ਨੇ ਭਲੇ
ਸੁਣ ਕੇ ਖਾਲਸਾ ਜੀ ਪਿੱਛੇ ਤਾਂ ਹਟ ਗਏ ਥੋੜੇ ਜਿਹੇ ਉਹਨਾਂ ਜਮਾਨਿਆਂ ਦੀ ਗੱਲ ਹੈ ਜਦੋਂ ਬੀਕਾਨੇਰ ਵਾਲੇ ਪਾਸੇ ਸਿੰਘ ਰਹੇ ਸੀ ਜਾ ਕੇ ਮੱਸੇ ਰੰਗੜ ਦਾ ਸਿਰ ਵੱਡਿਆ ਸੀ ਕਈ ਚੀਜ਼ਾਂ 1811 ਤੋਂ ਲੈ ਕੇ ਕਾਫੀ ਐਸਾ ਸਮਾਂ ਰਿਹਾ ਇਹ ਉਦੋਂ ਦੀ ਗੱਲ ਹੈ ਜਦੋਂ ਜਾ ਕਰਕੇ ਸਿੰਘ ਮਾਰ ਬਕਾਰਾ ਕਰਕੇ ਲਿਆਉਂਦੇ ਸੀ ਹੋਰ ਕੋਈ ਤਰੀਕਾ ਵੀ ਨਹੀਂ ਸੀਗਾ ਕਹਿੰਦੇ ਹੁਣ ਆਪਾਂ ਆਏ ਤਾਂ ਹਾਂ ਪਰ ਖਾਲੀ ਨੀ ਜਾਣਾ ਕਿਤੋਂ ਹੋਰ ਲੁੱਟ ਲੈਂਦੇ ਹਾਂ ਜਾ ਕੇ
ਪੁਰ ਨੋਹਰ ਕੋ ਗੱਲ ਚੱਲ ਆਇਓ ਸੰਗ ਤੁਫੰਗੇ ਜੰਗ ਮਚਾਇਓ
ਇਹ ਫਿਰ ਖਾਲਸਾ ਸਾਰਾ ਨਹਿਰ ਵਾਲੇ ਪਾਸੇ ਨੂੰ ਸਿੰਘਾਂ ਦੀਆਂ ਫੌਜਾਂ ਆ ਗਈਆਂ ਉਨ੍ਹਾਂ ਨੇ ਜਾ ਕਰਕੇ ਨਹਿਰ ਪਿੰਡ ਨੂੰ ਲੁੱਟਿਆ ਤੇ ਬਹੁਤ ਗੋਲੀ ਚੱਲੀ
ਬਰੇ ਹੇਲ ਕਰ ਲੁੱਟ ਹੈ ਬਜ਼ਾਰਾ ਲੀਨੋ ਦਰਵ ਬ੍ਰਿੰਦ ਦੀ ਨਾਰਾ
ਬਹੁਤ ਹੱਲਾ ਕਰਕੇ ਜਿਹੜਾ ਬਾਜ਼ਾਰ ਲੁੱਟਿਆ ਜਿਤਨੀਆਂ ਵੀ ਦਿਨਾਰ ਮੋਹਰਾਂ ਸਨ ਜਿੰਨਾ ਚਾਂਦੀ ਦੇ ਰੁਪਈਏ ਸਨ ਹੋਰ ਮੋਤੀ ਆਦਿਕ ਸਨ ਸਭ ਲੈ ਗਏ
ਤ੍ਰਿਪਤ ਹੋਏ ਤੈ ਤੇ ਚੱਲ ਆਏ ਮੁੱਲ ਹੈਲੇ ਅਸਵਾਰ ਬਣਾਏ
ਹੁਣ ਉਥੋਂ ਤ੍ਰਿਪਤ ਹੋ ਕੇ ਆ ਗਏ ਬਹੁਤ ਸਾਰਾ ਧਨ ਲਿਆਂਦਾ ਘੋੜੇ ਖਰੀਦੇ ਇਸ ਤਰ੍ਹਾਂ ਘੋੜਿਆਂ ਦੀ ਸਵਾਰੀ ਸਿੰਘਾਂ ਨੂੰ ਕਰਵਾਈ
ਕੇਤਕ ਭਏ ਤਵੈ ਸਿਰਦਾਰ ਲਏ ਗ੍ਰਾਮ ਗਲ ਤੁਰਕਨ ਮਾਰ
ਕਿੰਨੇ ਕੁ ਉਸ ਵਕਤ ਉਨ੍ਹਾਂ ਦਿਨਾਂ ਚ ਸਰਦਾਰ ਹੋਏ ਨੇ ਗੁਰਾਂ ਦੇ ਬਚਨ ਅਨੁਸਾਰ ਤੁਰਕਾਂ ਦੇ ਕਿੰਨੇ ਪਿੰਡ ਸਿੰਘਾਂ ਨੇ ਲੁੱਟੇ ਅਤੇ ਕਬਜ਼ੇ ਵਿਚ ਕਰ ਲਏ
ਗਯੋ ਗੁਰੂ ਕੋ ਤਬ ਸਫਲਾਇਓ ਬਿਰਦ ਸਿੰਘਨ ਤੇ ਹਮ ਸੁਣ ਲਿਓ
ਕਹਿੰਦੇ ਮਹਾਰਾਜ ਦਾ ਕਿਹਾ ਹੋਇਆ ਨਹਿਰ ਪਿੰਡ ਦਾ ਬਚਨ ਸਫਲਾ ਹੋਇਆ ਕਿਉਂਕਿ ਕਵੀ ਜੀ ਦੀ ਤਾਂ ਉਮਰ ਬੜੀ ਛੋਟੀ ਜੀ ਸੀ ਉਦੋਂ ਕਹਿੰਦੇ ਮੈਂ ਆਪਣੇ ਬਿਰਧਾਂ ਤੋਂ ਬਜ਼ੁਰਗਾਂ ਤੋਂ ਇਹ ਗੱਲ ਸੁਣੀ ਹੈ, ਮੈਂ ਇਸ ਕਰਕੇ ਇੱਥੇ ਲਿਖ ਰਿਹਾ ਹਾਂ। ਇਹ
ਛੀਨ ਤਲਾਈ ਡੇਰਾ ਪਾਏ ਸ੍ਰੀ ਪ੍ਰਭ ਬਸਤੈ ਰਾਤ ਬਿਤਾਏ।
ਛੀਨ ਤਲਾਈ ਗੁਰਾਂ ਨੇ ਡੇਰਾ ਪਾਇਆ ਅਤੇ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਬਸੇ ਹਨ।
ਰਾਤ ਹੋਤ ਕਰ ਸੋਚ ਸ਼ਨਾਨਾ ਚੜ ਕੇ ਕਾਨ ਪਰ ਕਰਿਓ ਪਿਆਨਾ।
ਹੁਣ ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕਿਰਿਆ ਸਾਰੀ, ਫਿਰ ਤਿਆਰੀ ਕਰਕੇ ਕਿਕਾਨਾਂ ਤੋਂ ਭਾਵ ਘੋੜੇ ਉੱਤੇ ਚੜ ਚੱਲੇ ਅੱਗੇ।
ਜਾਤ ਖਾਲਸੇ ਕੋ ਦਲ ਸਾਥ ਕੋਸ ਅਸ਼ਟ ਦਸ ਪਹੁੰਚੇ ਨਾਥ।
ਖਾਲਸਾ ਸਾਰਾ ਨਾਲ ਹੀ ਜਾ ਰਿਹਾ ਹੈ। 18 ਕੋਹ ਤੇ ਨੌਰ ਤੋਂ ਅੱਗੇ ਸਤਿਗੁਰੂ ਜਾ ਕੇ ਫਿਰ ਪੜਾ ਕੀਤਾ ਹੈ।
ਨਗਰ ਭਾਦਰਾ ਉਤਰੇ ਜਾਏ ਸ਼ਮਤ ਬਹੀਰ ਪਹੁੰਚਿਓ ਆਏ।
ਭਾਦਰਾ ਪਿੰਡ ਜਾ ਕੇ ਉਤਰੇ, ਜਿਹੜਾ ਪਿੱਛੇ ਬਹੀਰ ਆਉਂਦਾ ਸੀ ਗੱਡਿਆਂ ਤੇ, ਹੋਰ ਜਿਹੜੇ ਨਹੀਂ ਸੀ ਚੱਲ ਸਕਦੇ, ਘੋੜਿਆਂ ਵਾਲੇ ਨਹੀਂ ਹੁੰਦੇ, ਪੈਦਲ ਹੁੰਦੇ ਨੇ, ਉਹ ਸਾਰੇ ਜਾਣੇ ਬਾਅਦ ਵਿਚ ਆ ਪਹੁੰਚੇ।
ਤ੍ਰਿਣਦਾਨਾ ਗਨ ਲੀਨ ਦੀਨ ਨਿਹਾਰੀ ਸ਼ਮ ਨਿਰਵਾਰੇ ਉਬਾਰਨ ਬਾਰੇ।
ਫਿਰ ਘੋੜਿਆਂ ਨੂੰ ਘਾਹ ਦਾਣਾ ਪਾਇਆ, ਨਿਹਾਰੀਆਂ ਪਾਈਆਂ, ਵਿਸ਼ਰਾਮ ਕੀਤਾ, ਥਕਾਵਟ ਦੂਰ ਕੀਤੀ ਹੈ।
ਲੋਕਨ ਕੋ ਕਿਤਬੋ ਮਿਸ਼ਟਾਨ ਸਤਿਗੁਰ ਦੀਨ ਸ਼ਮਤ ਗਨ ਜਾਨ।
ਬਹੁਤ ਸਾਰਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਲਿਆ ਕਰਕੇ ਭੇਟਾ ਵੀ ਕੀਤਾ ਲੋਕਾਂ ਨੇ, ਉਹ ਬਹੁਤ ਸਾਰਾ ਘਿਓ ਮਿੱਠਾ ਆਦਿਕ ਲਿਆਂਦਾ ਹੈ।
ਦੇਗ ਤਿਆਰ ਹੋਈ ਬਰਤਾਏ ਖਾਨ ਪਾਨ ਕਰ ਸਭ ਤ੍ਰਿਪਤਾਏ।
ਲੰਗਰ ਤਿਆਰ ਹੋਇਆ, ਕੜਾਹ ਪ੍ਰਸ਼ਾਦ ਬਹੁਤ ਸਾਰਾ ਤਿਆਰ ਹੋਇਆ, ਸਾਰਿਆਂ ਨੂੰ ਰਜਾ ਦਿੱਤਾ ਪ੍ਰਸ਼ਾਦ ਚਕਾ ਕੇ।
ਸ਼ਰਮਤ ਹੋਏ ਕਰ ਸ਼ਮ ਨਿਰਵਾਰਾ ਭਈ ਪ੍ਰਾਤ ਪੁਨ ਕੀ ਨੁਸ ਤਿਆਰਾ।
ਰਾਤ ਨੂੰ ਬਿਰਾਜਮਾਨ ਹੋ ਗਏ, ਅੰਮ੍ਰਿਤ ਵੇਲੇ ਫੇਰ ਸਾਵਧਾਨ ਹੋ ਕੇ ਆਪਣੀ ਥਕਾਵਟ ਲਾ ਕੇ ਅੱਗੇ ਚੱਲੇ ਹਨ।
ਪਰਮ ਸਿੰਘ ਅਰ ਧਰਮ ਸਿੰਘ ਦੋਏ ਇੱਕ ਸੇਵਾ ਤੋਂ ਪ੍ਰਪ੍ਰਸੰਨ ਹੋਏ।
ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ, ਭਾਈ ਰੂਪੇ ਦੀ ਔਲਾਦ ਵਿਚੋਂ ਜਿਹੜੇ ਸਨ, ਇਨ੍ਹਾਂ ਦੀ ਸੇਵਾ ਦੇਖ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਬਹੁਤ ਹੀ ਪ੍ਰਸੰਨ ਹੋਏ।
ਪਹੁੰਚੇ ਭਗਤੇ ਪੂਰਵ ਜਾਏ ਨਵੋ ਮੰਚ ਨਿਤ ਲੇਤ ਬਣਾਏ।
ਇਨ੍ਹਾਂ ਦੀ ਸੇਵਾ ਕੀ ਹੈ, ਇਹ ਪਹਿਲਾਂ ਹੀ ਪਹੁੰਚ ਜਾਂਦੇ ਨੇ ਜਿੱਥੇ ਜਾਣਾ ਹੁੰਦਾ, ਜਾ ਕੇ ਉਥੇ ਨਵਾਂ ਮੰਜਾ ਤਿਆਰ ਕਰਦੇ ਨੇ। ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ ਮੰਜਾ ਤਿਆਰ ਕਰਕੇ ਡਾਹ ਦਿੰਦੇ ਨੇ, ਬਸਤਰ ਵਿਛਾ ਦਿੰਦੇ ਨੇ। ਸਤਿਗੁਰੂ ਜੀ ਫਿਰ ਉਨ੍ਹਾਂ ਤੇ ਵਿਸ਼ਰਾਮ ਕਰਦੇ ਹਨ।
ਇੱਕ ਸੇਵਾ ਕੋ ਪ੍ਰਸੰਨ ਹੋਏ ਦੋਏ ਤੁਰੰਗ ਬਖਸ਼ੇ ਹਥਿਆਰ ਗੁਰਬਖਸ਼ਿਸ਼ ਲੀਨ ਕਰਤਾਰ।
ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਮਹਾਰਾਜ ਜੀ ਨੇ ਬੜੇ ਸੋਹਣੇ ਦੋ ਘੋੜੇ ਬਖਸ਼ੇ, ਆਪਣੇ ਸ਼ਸਤਰ ਬਖਸ਼ੇ। ਲਓ ਭਾਈ, ਇਹ ਤੁਹਾਨੂੰ ਕਿਰਪਾ ਕਰਦੇ ਆ, ਤੁਸੀਂ ਇਹ ਹੁਣ ਇਹਦੇ ਲਾਇਕ ਹੋ ਕਿਉਂਕਿ ਤੁਸੀਂ ਸੇਵਾ ਕੀਤੀ ਹੈ ਸਾਡੀ। ਇਸ ਤਰ੍ਹਾਂ ਗੁਰਾਂ ਨੇ ਉਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ।
ਸ੍ਰੀ ਪ੍ਰਭ ਆਗੇ ਪੰਥ ਪਿਆਨੇ ਜਿਸ ਦਿਨ ਸ਼ਰਮਤ ਸਾਥ ਕੋ ਜਾਨੇ।
ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚਲੇ ਗਏ ਘੋੜਿਆਂ ਤੇ ਸਵਾਰ ਹੋ ਕੇ, ਤੇ ਪਿੱਛੇ ਪਿੱਛੇ ਸਾਰਾ ਵਹੀਰ ਜਾ ਰਿਹਾ, ਜਦੋਂ ਥੱਕ ਗਏ ਜਾ ਕਰਕੇ।
ਅਲਪ ਮਜਲ ਕਰ ਉਤਰੇ ਜਾਏ ਸਤ ਕੋਸ ਪਰਗ੍ਰਾਮ ਜੋ ਆਏ।
ਸਤ ਕੋ ਦੀ ਵਿੱਥ ਤੇ ਇੱਕ ਪਿੰਡ ਆਇਆ ਜਿੱਥੇ ਜਾ ਕਰਕੇ ਸਤਿਗੁਰੂ ਜੀ ਨੇ ਸਿੰਘਾਂ ਦੇ ਸਮੇਤ ਵਿਸ਼ਰਾਮ ਕੀਤਾ।
ਨਾਮ ਸੁਹੇਵਾ ਤਿਸ ਕੋ ਜਾਨ ਉਤਰੇ ਡੇਰਾ ਸਭ ਹੂੰ ਆਨ।
ਸੁਹੇਵਾ ਇਹ ਪਿੰਡ ਦਾ ਨਾਮ ਹੈ। ਸੋਹਣਾ ਸਥਾਨ ਜਾਣ ਕੇ ਸਤਿਗੁਰੂ ਜੀ ਉਤਰੇ, ਪਿੱਛੇ ਵੀਰ ਆ ਉਤਰਿਆ।
ਪਰਮ ਸਿੰਘ ਤਵ ਲੈ ਹਥਿਆਰ ਬੰਦ ਭਲੇ ਸਿਰ ਲੀਨੇ ਤਾਰ।
ਭਾਈ ਪਰਮ ਸਿੰਘ ਨੇ ਜਿਹੜੇ ਗੁਰਾਂ ਨੇ ਹਥਿਆਰ ਬਖਸ਼ੇ ਸੀ, ਉਨ੍ਹਾਂ ਨੂੰ ਇੱਕ ਪੰਡ ਦੇ ਵਿਚ ਬੰਨ ਕੇ, ਕੱਪੜਾ ਬੰਨ ਕੇ ਸਿਰ ਤੇ ਰੱਖ ਕੇ ਬੜੇ ਪਿਆਰ ਨਾਲ ਆ ਰਿਹਾ ਲੈ ਕੇ। ਇਹ ਪੁਰਾਣੀ ਕੁਦਰਤੀ ਗੱਲ ਹੈ, ਭਾਈ ਰੂਪੇ ਨੇ, ਭਾਈ ਸਾਧੂ ਜੋ ਪਿਤਾ ਸੀ ਉਹਦਾ, ਉਹਨੇ ਜਾਂ ਠੰਡਾ ਪਾਣੀ ਛੇਵੇਂ ਪਾਤਸ਼ਾਹ ਨੂੰ ਪਿਆਇਆ, ਗੁਰਾਂ ਨੇ ਬਖਸ਼ਿਸ਼ ਕੀਤੀ ਆਪਣੀ ਪੁਸ਼ਾਕ, ਗੁਰਾਂ ਨੇ ਬਖਸ਼ੀ ਸ੍ਰੀ ਸਾਹਿਬ, ਇੱਕ ਢਾਲਾ ਬਖਸ਼ਿਸ਼ ਕੀਤਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਇਨ੍ਹਾਂ ਨੇ ਉਹ ਪਾਏ ਨਹੀਂ ਹੈ ਬਸਤਰ, ਉਹ ਆਪਣੇ ਸਿਰ ਦੇ ਉੱਤੇ ਰੱਖ ਲਏ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਤੁਹਾਨੂੰ ਪਾਉਣ ਨੂੰ ਦਿੱਤੇ ਸੀ, ਤੁਸੀਂ ਸਿਰ ਤੇ ਰੱਖ ਲਏ। ਕਹਿੰਦੇ ਨਾ ਮਹਾਰਾਜ, ਜਿਹੜੀ ਚੀਜ਼ ਸਾਡੇ ਪੂਜਣ ਵਾਲੀ ਹੈ ਉਹਨੂੰ ਸਿਰ ਤੇ ਹੀ ਰੱਖਾਂਗੇ, ਅਸੀਂ ਪਾ ਕੇ ਅਵੱਗਿਆ ਨਹੀਂ ਕਰਾਂਗੇ। ਮਹਾਰਾਜ ਬੜੇ ਖੁਸ਼ ਹੋਏ, ਕਿਉਂ? ਸਤਿਗੁਰੂ ਇਹ ਦੇਖਦੇ ਬੰਦੇ ਚ ਸ਼ਰਧਾ ਕਿੰਨੀ ਕੁ ਹੈ, ਤੇ ਇਸ ਕਰਕੇ ਹੁਣ ਵੀ ਦੇਖਣਾ ਚਾਹੀਦਾ ਸ਼ਰਧਾ ਕਿੰਨੀ ਕੁ ਰੱਖਣੀ ਚਾਹੀਦੀ ਹੈ ਰਮਾਲਿਆਂ ਪ੍ਰਤੀ, ਹੋਰ ਸਾਰੇ। ਤੇ ਉਸ ਵਕਤ ਗੁਰਾਂ ਨੇ ਖੁਸ਼ ਹੋ ਕੇ ਕਿਹਾ, ਚੰਗਾ ਭਾਈ ਤੁਸੀਂ ਸਾਡੇ ਸ਼ਸਤਰ ਦਾ ਸਤਿਕਾਰ ਕੀਤਾ, ਢਾਲ ਦਾ, ਪੁਸ਼ਾਕੇ ਦਾ, ਤੁਹਾਨੂੰ ਸੋਝੀ ਹੈ। ਮਹਾਰਾਜ ਕਹਿਣ ਲੱਗੇ, ਚੰਗਾ, ਗਿੱਲੀਆਂ ਲੱਕੜਾਂ ਤੁਹਾਡੇ ਲੰਗਰ ਚ ਬਲ ਜਾ ਕਰਨਗੀਆਂ, ਬਿਲਕੁਲ ਤਾਜ਼ੀ ਟਾਹਣੀ ਤੋੜ ਕੇ ਬਲ ਜਾਂਦੀ ਹੁਣ ਵੀ ਉਨ੍ਹਾਂ ਦੇ ਘਰੇ। ਔਰ ਦੂਸਰਾ ਬਚਨ ਗੁਰਾਂ ਨੇ ਕੀਤਾ, ਚੰਗਾ ਤੁਸੀਂ ਜੇ ਸ਼ਸਤਰ ਨਾ ਪਹਿਨੋਗੇ ਕੋਈ ਗੱਲ ਨਹੀਂ, ਤੁਹਾਡੀ ਜ਼ਬਾਨ ਹੀ ਤਲਵਾਰ ਹੋਵੇਗੀ, ਤੁਸੀਂ ਜਿਹਨੂੰ ਜੋ ਬਚਨ ਕਰ ਦਿਓਗੇ ਉਹੀ ਪੂਰਾ ਹੋ ਜਾਵੇਗਾ। ਹੁਣ ਉਨ੍ਹਾਂ ਦੀ ਕੁਲ ਵਿਚੋਂ ਹੀ ਭਾਈ ਪਰਮ ਸਿੰਘ ਨੇ ਗੁਰਾਂ ਦੇ ਬਖਸ਼ੇ ਹੋਏ ਸ਼ਸਤਰ ਜਿਹੜੇ ਨੇ ਸੋਹਣੇ ਬਸਤਰ ਵਿਚ ਬੰਨ੍ਹ ਕੇ ਆਪਣੇ ਸੀਸ ਤੇ ਸਜਾਏ ਹੋਏ ਨੇ, ਪੰਡ ਬੰਨ੍ਹ ਕੇ ਰੱਖੀ ਹੋਈ ਹੈ, ਇਉਂ ਸਤਿਕਾਰ ਕੀਤਾ ਹੈ।
ਕੋਰਨ ਕੋ ਮਗ ਮੈਂ ਡੁਰਿਆਏ ਨੈ ਚੜਬੇ ਕੋ ਚਿਤ ਲਲਚਾਏ।
ਘੋੜਿਆਂ ਨੂੰ ਰਸਤੇ ਚ ਡੋਰੀਆਂ ਫੜੀਆਂ ਹੋਈਆਂ, ਡਰਿਆਉਂਦੇ ਚਲੇ ਆ ਰਹੇ ਨੇ, ਭਾਵ ਫੜ ਕੇ ਉਨ੍ਹਾਂ ਘੋੜਿਆਂ ਨੂੰ ਲੈ ਕੇ ਤੁਰੇ ਆ ਰਹੇ। ਗੁਰਾਂ ਨੇ ਤਾਂ ਦਿੱਤੇ ਸੀ ਵੀ ਘੋੜਿਆਂ ਤੇ ਚੜ ਕੇ ਆਇਓ, ਪਰ ਇਹ ਕਹਿੰਦੇ ਨਾ ਜੀ, ਇਹ ਤਾਂ ਤੁਸੀਂ ਬਖਸ਼ੇ ਨੇ ਸਾਨੂੰ, ਇਹ ਤਾਂ ਅਸੀਂ ਸਤਿਕਾਰਯੋਗ ਘੋੜੇ ਸੰਭਾਲ ਕੇ ਰੱਖਣੇ, ਸੇਵਾ ਕਰਾਂਗੇ, ਅਸੀਂ ਉੱਤੇ ਨਹੀਂ ਚੜ੍ਹਨਾ ਘੋੜਿਆਂ ਦੇ, ਸ਼ਸਤਰ ਵੀ ਸੰਭਾਲ ਕੇ ਰੱਖਾਂਗੇ। ਇਉਂ ਸਤਿਗੁਰਾਂ ਦੀ ਬਖਸ਼ਿਸ਼ ਦਾ ਪੁਰਾਣਿਆਂ ਸਿੰਘਾਂ ਵਿਚ ਕਿੰਨਾ ਜ਼ਿਆਦਾ ਸਤਿਕਾਰ ਸੀ, ਤੇ ਅੱਜ ਦੇ ਜਿਹੜੇ ਸਿੰਘ ਨੇ ਉਹ ਦੇਖੋ ਕਹਿੰਦੇ ਨੇ ਕਿਰਪਾਨ ਅਖੇ ਬੁੱਤ ਦੀ ਪੂਜਾ, ਕਿਰਪਾਨ ਤਾਂ ਲੋਹੇ ਦੀ ਹੈ, ਇਸ ਤਾਂ ਕੋਈ ਜਾਨ ਨਹੀਂ ਹੈ। ਇਸ ਕਰਕੇ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪੁਰਾਣੀਆਂ ਤੇ ਨਵੀਆਂ ਹੁਣ ਬਦਲ ਗਈਆਂ ਆਪਸ ਦੇ ਵਿਚ। ਫਿਰ ਕਹਿੰਦੇ ਕਿ ਪੰਥ ਥੱਲੇ ਥੱਲੇ ਨੂੰ ਜਾਂਦਾ ਹੈ, ਜੇ ਇਹੀ ਹਾਲ ਰਿਹਾ ਤੁਹਾਡਾ ਫਿਰ ਤਾਂ ਖਰਾਬ ਹੋ ਜਾਣਾ ਸਾਰਾ ਹੀ ਕੰਮ, ਤੇ ਜੇ ਦੁਬਾਰਾ ਉਨ੍ਹਾਂ ਹੀ ਰੀਤੀਆਂ ਨੂੰ ਗ੍ਰਹਿਣ ਕਰ ਲਿਆ, ਸਾਰਾ ਸਤਿਕਾਰ ਉਸੇ ਤੇ ਹੀ ਕਾਇਮ ਕਰ ਲਿਆ, ਫਿਰ ਸਤਿਗੁਰੂ ਕਹਿੰਦੇ ਤੁਹਾਡੀ ਵੀ ਚੜ੍ਹਦੀ ਕਲਾ ਹੋ ਜਾਏਗੀ।
ਗੁਰ ਬਖਸ਼ਿਸ਼ ਉੱਤਮ ਬੋ ਜਾਨੀ ਰਾਖ ਅਦਾਇਬ ਕੋ ਦੋ ਮਾਨੇ।
ਗੁਰਾਂ ਦੀ ਬਖਸ਼ਿਸ਼ ਨੂੰ ਉੱਤਮ ਕਰਕੇ ਜਾਣਿਆ ਹੈ, ਬੜਾ ਅਦਬ ਅਦਾਇਬ ਰੱਖਿਆ ਹੈ, ਬਹੁਤ ਸਤਿਕਾਰ ਦਿੱਤਾ ਹੈ।
ਸਿੱਖਣ ਪ੍ਰਭ ਸੋ ਜਾਏ ਬਤਾਏ ਆਇਨ ਚੱਡੇ ਨੈ ਪਗ ਸੋ ਆਏ।
ਸਿੱਖਾਂ ਨੇ ਜਾ ਕੇ ਦੱਸਿਆ, ਜਦ ਮਹਾਰਾਜ ਨੇ ਪੁੱਛਿਆ ਕਿਉਂ ਵੀ ਉਹ ਘੋੜੇ ਦਿੱਤੇ ਸੀ ਪਰਮ ਸਿੰਘ ਧਰਮ ਸਿੰਘ ਨੂੰ, ਤਾਂ ਘੋੜੇ ਤੇ ਦਿਖਦੇ ਹੀ ਨਹੀਂ ਕਿਤੇ, ਕਿੱਥੇ ਨੇ ਉਹ? ਕਹਿੰਦੇ ਮਹਾਰਾਜ ਉਹ ਤਾਂ ਪਿੱਛੇ ਤੁਰੇ ਆ ਰਹੇ ਨੇ ਵੀਰ ਦੇ ਨਾਲ, ਉਹ ਘੋੜਿਆਂ ਤੇ ਚੜੇ ਨਹੀਂ ਹੈ।
ਸ਼ਸਤਰ ਸਕਲ ਸਿਰ ਪਰ ਧਰ ਆਨੇ ਉਲਟੋ ਖੇਦ ਚਲਨ ਮੋ ਜਾਨੇ।
ਉਹ ਤਾਂ ਮਹਾਰਾਜ ਤੁਹਾਡੇ ਬਖਸ਼ੇ ਸਾਰੇ ਸ਼ਸਤਰਾਂ ਦੀ ਪੰਡ ਬੰਨ ਕੇ ਸਿਰ ਤੇ ਰੱਖੀ ਆ ਰਹੇ ਨੇ, ਉਲਟਾ ਤੁਰਨ ਵਿਚ ਖਿਆਈ ਹੋਈ ਪਈ ਆ ਉਹਨਾਂ ਨੂੰ ਤਾਂ। ਉਹ ਕਹਿੰਦੇ ਮਹਾਰਾਜ ਦੇ ਬਖਸ਼ੇ ਸ਼ਸਤਰ ਨੇ।
ਸੁਣ ਸਤਿਗੁਰ ਨਿਜ ਨਿਕਟ ਹਕਾਰੇ ਬੂਜੇ ਇਹ ਕਿਆ ਕੀ ਨਸਕਾਰੇ।
ਮਹਾਰਾਜ ਨੇ ਆਪਣੇ ਕੋਲ ਬੁਲਾਇਆ ਦੋਨਾਂ ਨੂੰ, ਕਹਿੰਦੇ ਭਾਈ ਇਹ ਤੁਸੀਂ ਕੀ ਕੰਮ ਕੀਤਾ? ਅਸੀਂ ਤਾਂ ਸੁੱਖ ਵਾਸਤੇ ਦਿੱਤੇ ਆ ਤੁਹਾਨੂੰ।
ਹਾਏ ਨਾ ਚੜੇ ਨਾ ਸ਼ਸਤਰ ਸਜਾਏ ਸਿਰ ਧਰ ਕਰ ਮੈਂ ਗਹਿ ਕਰ ਲਿਆਏ।
ਮਹਾਰਾਜ ਕਹਿੰਦੇ ਨਾ ਘੋੜੇ ਦੇ ਚੜੇ ਨਾ ਸ਼ਸਤਰ ਸਜਾਏ, ਆ ਸਿਰ ਤੇ ਸ਼ਸਤਰ ਧਰੇ ਹੋਏ ਨੇ, ਘੋੜਿਆਂ ਦੀਆਂ ਬਾਂਗਾਂ ਜੀਆਂ ਫੜੀਆਂ ਹੋਈਆਂ ਨੇ, ਇਹ ਕੀ ਕਾਰਨ ਹੋ ਗਿਆ ਤੁਹਾਨੂੰ? ਜਿਸ ਕੰਮ ਲਈ ਘੋੜੇ ਬਖਸ਼ੇ ਉਹ ਕੰਮ ਕਰੋ।
ਖੇਦ ਚਲਨ ਕੋ ਜਾਨ ਸੁਦੀਨੇ ਸੋ ਤੁਮ ਨਹੀਂ ਨਿਵਾਰਨ ਕੀਨੇ।
ਮਹਾਰਾਜ ਕਹਿੰਦੇ ਅਸੀਂ ਤਾਂ ਘੋੜੇ ਬਖਸ਼ੇ ਸੀ ਤੁਹਾਨੂੰ, ਕਿਉਂਕਿ ਬੰਦੇ ਨੂੰ ਚੱਲਣ ਵਿਚ ਔਖਿਆਈ ਹੁੰਦੀ ਹੈ, ਚਲੋ ਤੁਸੀਂ ਪੁਰਾਤਨ ਸਿੰਘ ਹੋ, ਗੁਰੂ ਘਰ ਦੇ ਨਾਲ ਜੁੜੇ ਹੋਏ ਹੋ, ਅਸੀਂ ਤਾਂ ਬਈ ਤੁਹਾਡਾ ਸਤਿਕਾਰ ਕੀਤਾ ਹੈ।
ਇਹ ਕਾਰਨ ਕਿਆ ਦਿਓ ਬਤਾਏ ਹੱਥ ਜੋੜ ਤਿੰਨ ਦੋਨ ਸੁਣਾਏ।
ਮਹਾਰਾਜ ਕਹਿੰਦੇ ਕਾਰਨ ਦੱਸੋ ਮੈਨੂੰ, ਕਿਉਂ ਨੀ ਚੜੇ ਘੋੜਿਆਂ ਤੇ ਤੁਸੀਂ, ਕਿਉਂ ਨੀ ਸ਼ਸਤਰ ਸਜਾਏ? ਤਾਂ ਉਸ ਵਕਤ ਦੋਵਾਂ ਨੇ ਹੱਥ ਜੋੜ ਕੇ ਬਚਨ ਕਿਹਾ,
ਰਾਵਰ ਕੀ ਬਖਸ਼ਿਸ਼ ਕੋ ਅਦਬ।
ਮਹਾਰਾਜ ਤੁਹਾਡੀ ਜਿਹੜੀ ਬਖਸ਼ਿਸ਼ ਹੈ ਅਸੀਂ ਬਖਸ਼ਿਸ਼ ਮੰਨਦੇ ਹਾਂ, ਅਸੀਂ ਇਹ ਨਹੀਂ ਮੰਨਦੇ ਸਾਨੂੰ ਤੁਸੀਂ ਘੋੜਾ ਦਿੱਤਾ ਹੈ, ਸਾਨੂੰ ਸ਼ਸਤਰ ਦਿੱਤੇ ਨੇ, ਅਸੀਂ ਤਾਂ ਤੁਹਾਡੀ ਬਖਸ਼ੀ ਹੋਈ ਚੀਜ਼ ਦਾ ਬਹੁਤ ਭਾਰੀ ਅਦਬ ਕਰਦੇ ਹਾਂ।
ਜੇ ਨਾ ਕਰੇ ਹਮ ਕੋ ਬਦ ਗਜ਼ਬ।
ਫਿਰ ਤਾਂ ਬੜੇ ਗਜ਼ਬ ਵਾਲੀ ਗੱਲ ਹੋ ਜਾਏ ਜੇ ਸਿੱਖ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਸਤਰਾਂ ਦਾ ਸਤਿਕਾਰ ਨਾ ਕਰੇ, ਘੋੜਿਆਂ ਦਾ ਸਤਿਕਾਰ ਨਾ ਕਰੇ, ਗੁਰੂ ਕੀ ਕਿਸੇ ਵੀ ਚੀਜ਼ ਦਾ ਸਤਿਕਾਰ ਨਾ ਕਰੇ। ਕੋਈ ਵੀ ਚੀਜ਼ ਪੈਰ ਲਾਉਣ ਯੋਗ ਨਹੀਂ ਹੈ, ਸਾਰੀਆਂ ਚੀਜ਼ਾਂ ਸਿਰ ਤੇ ਰੱਖਣ ਵਾਲੀਆਂ ਹੀ ਹੁੰਦੀਆਂ ਨੇ। ਉਹ ਜਿੰਨਾ ਆਪਾਂ ਸ਼ਰਧਾ ਕਰ ਲਵਾਂਗੇ, ਇੱਥੇ ਤਾਂ ਸ਼ਰਧਾ ਦੀ ਸਾਰੀ ਗੱਲ ਹੈ, ਜਿੰਨੀ ਸ਼ਰਧਾ ਕੀਤੀ ਜਿੰਨਾ ਪਿਆਰ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵਨਾ ਨੂੰ ਦੇਖਦੇ ਹੋਏ ਕਿਰਪਾ ਕਰਦੇ ਨੇ।
ਪੂਜਨੀ ਹਮ ਤਿਨ ਕੋ ਜਾਨੇ ਮਸਤਕ ਟੇਕੇ ਤੁਮ ਸਨਮਾਨੇ।
ਅਸੀਂ ਤਾਂ ਮਹਾਰਾਜ ਘੋੜੇ ਵੀ ਪੂਜਨੀਆ ਸਮਝਦੇ ਹਾਂ, ਸ਼ਸਤਰ ਵੀ ਪੂਜਨੀਆ ਸਮਝਦੇ ਹਾਂ, ਪੂਜਨੀਕ ਨੇ ਸਾਡੇ, ਅਸੀਂ ਤਾਂ ਉਨ੍ਹਾਂ ਨੂੰ ਮੱਥਾ ਟੇਕਦੇ ਹਾਂ, ਅਸੀਂ ਤਾਂ ਤੁਹਾਡੇ ਸ਼ਸਤਰਾਂ ਨੂੰ ਵੀ ਤੁਹਾਡੇ ਵਾਂਗ ਹੀ ਮੰਨਦੇ ਹਾਂ, ਤੁਹਾਡੇ ਘੋੜਿਆਂ ਨੂੰ ਵੀ। ਸੇ ਗੁਰਾਂ ਨੇ ਸਾਨੂੰ ਘੋੜੇ ਬਖਸ਼ੇ ਨੇ, ਗੁਰਾਂ ਨੇ ਸਾਨੂੰ ਇਹ ਸ਼ਸਤਰ ਬਖਸ਼ੇ ਨੇ, ਜਿਵੇਂ ਰਾਏ ਕੱਲੇ ਨੂੰ ਬਖਸ਼ੀ ਸ੍ਰੀ ਸਾਹਿਬ, ਇਉਂ ਗੁਰੂ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦੇਣ, ਸਤਿਗੁਰੂ ਕਹਿੰਦੇ ਇੰਨਾ ਹੀ ਸਤਿਕਾਰ ਹੋਣਾ ਚਾਹੀਦਾ।
ਸੁਣ ਪ੍ਰਸੰਨ ਹੈ ਗੁਰੂ ਚਾਰਾ ਤੁਮਰੀ ਜੇਵਾ ਹੀ ਖਗ ਧਾਰਾ।
ਹੁਣ ਛੇਵੇਂ ਪਾਤਸ਼ਾਹ ਵਾਲਾ ਬਚਨ ਫੇਰ ਕਰ ਦਿੱਤਾ, ਦਸਵੇਂ ਰੂਪ ਦੇ ਵਿਚ ਆ ਕੇ ਕਹਿੰਦੇ ਚੰਗਾ ਭਾਈ ਤੁਸੀਂ ਸ਼ਸਤਰਾਂ ਦਾ ਸਤਿਕਾਰ ਕੀਤਾ ਤੁਹਾਡੀ ਜ਼ੁਬਾਨ ਹੀ ਸ੍ਰੀ ਸਾਹਿਬ ਹੋਵੇਗੀ ਜਿੱਧਰ ਨੂੰ ਬਚਨ ਕਰ ਦਿਓਗੇ ਉਹੀ ਹੋ ਜਾਇਆ ਕਰੇਗਾ ਜਿਸ ਤਰ੍ਹਾਂ ਕਹਿ ਦਿਓਗੇ ਉਸੇ ਤਰ੍ਹਾਂ ਹੀ ਹੋ ਜਾਵੇਗਾ
ਜੇਠਾ ਨਿਕਸੈ ਬਾਕ ਤੁਹਾਰਾ ਆਯੁਧ ਤੇ ਤੁਰਨ ਕਰ ਪਾਰਾ
ਮਹਾਰਾਜ ਕਹਿੰਦੇ ਜਿੱਥੇ ਤੁਹਾਡਾ ਬਚਨ ਹੋ ਗਿਆ ਸ਼ਸਤਰ ਤਾਂ ਹਲੇ ਠਹਿਰ ਕੇ ਮਾਰਦਾ ਬੰਦੇ ਨੂੰ ਨਾ ਤੁਹਾਡਾ ਬਚਨ ਪਹਿਲਾਂ ਹੀ ਮਾਰ ਦਿਆ ਕਰੇਗਾ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਝ ਜੋ ਏਕ ਲਾਗਤ ਹੀ ਭੋਇੰ ਗਿਰ ਪਰਾ ਪਰਾ ਕਰੇਜੇ ਛੇਕ ਤੇਰੇ ਕਹਿੰਦੇ ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ ਕਹਿੰਦੇ ਬਰਛਾ ਮਾਰੀਏ ਕਿਸੇ ਦੇ ਪੇਟ ਵਿਚ ਦੋ ਕੁ ਸਾਹ ਲੈਂਦਾ ਦਸ ਸਾਹ ਲੈਂਦਾ ਤਾਂ ਮਰਦਾ ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਜੇ ਗੁਰਾਂ ਦੇ ਬਚਨਾਂ ਨੂੰ ਕਿਤੇ ਸੁਣ ਲਵੇ ਕੋਈ ਉਹ ਹਿਰਦੇ ਚ ਚੋਟ ਕਰ ਜਾਣ ਅਗਲਾ ਸਵਾਸ ਨਹੀਂ ਆਉਂਦਾ ਬਸ ਉਸੇ ਤਰ੍ਹਾਂ ਹੀ ਗੁਰਾਂ ਨੇ ਬਚਨ ਕਰ ਦਿੱਤਾ ਕਿ ਜੇ ਤੁਸੀਂ ਸ਼ਸਤਰ ਮਾਰੋਗੇ ਤਾਂ ਉਹ ਬੰਦਾ ਭਾਵੇਂ ਛੇਤੀ ਨਾ ਮਰੇ ਪਰ ਜੇ ਤੁਸੀਂ ਕਿਸੇ ਨੂੰ ਇਹ ਕਹਿਤਾ ਮਰ ਜਾਓ ਉਹ ਉੱਥੇ ਹੀ ਮਰ ਜਾਏਗਾ ਉਸੇ ਵਕਤ ਹੀ ਖਤਮ ਹੋ ਜਾਇਆ
ਕਰੇਗਾ
ਵਰ ਦੇ ਕੇ ਸਤਿਗੁਰੂ ਨੇ ਬੜੇ ਸਨਮਾਨ ਦੇ ਨਾਲ ਨੇੜੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਕੋਲ ਬਿਠਾ ਲਿਆ ਇਹ ਵੀ ਤਾਂ ਸਿੰਘ ਹੀ ਨੇ ਉਹ ਡੱਲੇ ਹੁਣੀ ਵੀ ਸਿੰਘ ਹੀ ਸੀ ਦੇਖ ਲਓ ਪਰ ਮੁੱਢ ਕਦੀਮੀ ਜਿਹੜੀ ਬਖਸ਼ਿਸ਼ ਹੋਈ ਆ ਛੇਵੇਂ ਪਾਤਸ਼ਾਹ ਦੀ ਭਾਈ ਰੂਪੇ ਕੇ ਪਰਿਵਾਰ ਦੇ ਉੱਤੇ ਉਹ ਵੀ ਤਾਂ ਬਖਸ਼ਿਸ਼ ਹੈ ਇਹਨਾਂ ਨੇ ਪੂਰਨ ਕਿਰਪਾ ਗੁਰਾਂ ਤੋਂ ਲੈ ਹੀ ਜਾਣੀ ਹੈ
ਤਹਾਂ ਜੰਡੇ ਇੱਕ ਸਨਮੁਖ ਖਰਿਓ ਤਿਸ ਮੈਂ ਚੱਲ ਦਲ ਇੱਕ ਲਗ ਪਰਿਓ
ਉੱਥੇ ਸਾਹਮਣੇ ਇੱਕ ਜੰਡ ਦਾ ਬੂਟਾ ਖੜਾ ਸੀ ਦਰਖਤ ਜਾ ਉਹਦੇ ਵਿੱਚ ਇੱਕ ਛੋਟਾ ਜਿਹਾ ਪਿੱਪਲ ਉੱਗਿਆ ਹੋਇਆ ਸੀ
ਅਵਲੋਕਿਤ ਪ੍ਰਭ ਬਾਕ ਬਖਾਨਾ ਇਹ ਜਬ ਚੱਲ ਦਲ ਵਧੈ ਮਹਾਨਾ
ਉਹਨੂੰ ਦੇਖ ਕੇ ਗੁਰਾਂ ਨੇ ਬਚਨ ਕਿਹਾ ਕਹਿੰਦੇ ਜਦੋਂ ਇਹ ਜਿਹੜਾ ਹੈ ਨਾ ਬੂਟਾ ਚੱਲ ਦਲ ਤੋਂ ਭਾਵ ਪਿੱਪਲ ਦਾ ਬੂਟਾ ਜਦੋਂ ਇਸ ਜੰਡ ਦੇ ਵਿੱਚ ਜਿਹੜਾ ਉੱਗਿਆ ਹੋਇਆ ਹੈ ਕਿਉਂਕਿ ਕਈ ਵਾਰ ਜਾਨਵਰ ਖਾ ਕੇ ਨਾ ਸੋ ਪਿੱਪਲ ਦੇ ਇਹ ਜਿਹੜੇ ਗੋਲਾਂ ਜਿਹੀਆਂ ਹੁੰਦੀਆਂ ਨੇ ਖਾ ਕਰਕੇ ਜਾਂ ਛੋਟੇ ਛੋਟੇ ਹੋਰ ਵੀ ਇਹਨੂੰ ਲੱਗਦੇ ਨੇ ਬੀਜ ਜੇ ਉਹ ਖਾ ਕੇ ਕਈ ਵਾਰੀ ਆਪਣੀ ਚੁੰਝ ਸਾਫ਼ ਕਰ ਜਾਂਦੇ ਨੇ ਉਹ ਚੁੰਝ ਨਾਲ ਕਿਤੇ ਉੱਥੇ ਡਿੱਗਿਆ ਹੋਇਆ ਦਾਣਾ ਉੱਗ ਗਿਆ ਉਹਦਾ ਪਿੱਪਲ ਦਾ ਬੂਟਾ ਉੱਗ ਗਿਆ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਦੋਂ ਇਹ ਪਿੱਪਲ ਦਾ ਬੂਟਾ ਬਹੁਤ ਵੱਡਾ ਹੋ ਗਿਆ ਦਰਖਤ ਪੂਰਾ ਬਣ ਗਿਆ ਜੰਡ ਨੂੰ ਦਬਾ ਲਵੇਗਾ
ਤਰੈ ਜੰਡ ਕੋ ਲੇ ਦਬਾਏ ਸਭ ਦਿਸ਼ ਤੇ ਉੱਪਰ ਲੇ ਛਾਏ
ਜਦੋਂ ਇਹ ਸਾਰਾ ਜੰਡ ਥੱਲੇ ਦਬਾ ਲਿਆ ਚਾਰੇ ਪਾਸੇ ਇਹ ਪਿੱਪਲ ਹੀ ਪਿੱਪਲ ਦਿਖਣ ਲੱਗ ਪਿਆ
ਤਬੈ ਖਾਲਸਾ ਵਧੈ ਹਮਾਰਾ ਗੁਡਲੀ ਚਲੈ ਤੁਰਕ ਕੋ ਮਾਰਾ
ਤਦੋਂ ਸਾਡਾ ਖਾਲਸਾ ਵਧੇਗਾ ਹੁਣ ਤਾਂ ਜਨਮ ਹੀ ਲਿਆ ਨਾ ਇਹਨੇ ਫਿਰ ਖਾਲਸਾ ਗੁਡਲੀ ਤੋਂ ਭਾਵ ਗੋਡਿਆਂ ਭਾਰ ਜਿਵੇਂ ਬੱਚਾ ਰਿੜਦਾ ਉਦੋਂ ਨੂੰ ਸਾਡਾ ਖਾਲਸਾ ਇੰਨਾ ਕੁ ਤਾਂ ਹੋ ਹੀ ਜਾਏਗਾ ਅਤੇ ਤੁਰਕਾਂ ਨੂੰ ਮਾਰੇਗਾ ਸਾਡਾ ਖਾਲਸਾ
ਸੁਨਤ ਖਾਲਸੇ ਟੇਕਿਓ ਮਾਥਾ ਧੰਨ ਧੰਨ ਤੁਮ ਸ੍ਰੀ ਗੁਰੂ ਨਾਥਾ
ਸੁਣ ਕੇ ਖਾਲਸੇ ਨੇ ਮੱਥਾ ਟੇਕਿਆ ਹੇ ਮੇਰੇ ਮਾਲਕ ਹੇ ਪ੍ਰਤਪਾਲਕ ਜੀ ਤੁਸੀਂ ਧੰਨ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਕਿੰਨੇ ਸੋਹਣੇ ਖਾਲਸੇ ਲਈ ਬਚਨ ਕਰਦੇ ਹੋ ਆਪਣੇ ਖਾਲਸੇ ਨੂੰ ਕਿੰਨਾ ਪਿਆਰ ਕਰਦੇ ਹੋ ਜਿੱਥੇ ਕਿੱਥੇ ਖਾਲਸੇ ਤੇ ਬਖਸ਼ਿਸ਼ ਕਰਦੇ ਹੋ ਹਰ ਤਰ੍ਹਾਂ ਦੀ ਸਾਖੀ ਸੁਣੀ ਆਪਾਂ ਨੇ ਸਾਖੀਆਂ ਸਾਰੀਆਂ ਸੁਣੀਆਂ ਕੱਲ ਨੂੰ ਵੀ ਸੁਣਾਂਗੇ ਭਾਈ ਡੱਲੇ ਹੁਣਾਂ ਨੇ ਕਿੰਨਾ ਕੁਛ ਕੀਤਾ ਮਾੜਾ ਕੀਤਾ ਪਰ ਹੁਣ ਕਰਮਾਂ ਦੀ ਵੀ ਗੱਲ ਹੈ ਪਰ ਜਿਨ੍ਹਾਂ ਨੇ ਸੇਵਾ ਕੀਤੀ ਆ ਉਨ੍ਹਾਂ ਤੇ ਕਿੰਨੀ ਕਿਰਪਾ ਹਲੇ ਅੱਧੀ ਕੁ ਕਿਰਪਾ ਲਈ ਹੈ ਇਨ੍ਹਾਂ ਨੇ ਪਰਮ ਸਿੰਘ ਧਰਮ ਸਿੰਘ ਹੁਣ ਕੱਲ ਨੂੰ ਹੋਰ ਕਿਰਪਾ ਲੈ ਲੈਣਗੇ ਪਰ ਉਹ ਜਿਹੜੇ ਖਾਲੀ ਰਹਿ ਗਏ ਸੋ ਖਾਲੀ ਰਹਿ ਗਏ ਉਨ੍ਹਾਂ ਦੀ ਹਾਲਤ ਕਿੰਨੀ ਕੁ ਬੁਰੀ ਹੋਵੇਗੀ ਡੱਲੇ ਹੁਣਾਂ ਦੀ ਭਾਈ ਰਾਮੇ ਹੁਣਾਂ ਦੀ ਉਹ ਤਾਂ ਆਪਾਂ ਕੱਲ ਨੂੰ ਹੀ ਸੁਣਾਂਗੇ ਵੀ ਕਿੰਨੀ ਮਾੜੀ ਹਾਲਤ ਹੋਵੇਗੀ ਜੇ ਕੋਈ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵੀ ਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਗੁਰਾਂ ਦੇ ਬਚਨਾ ਕਰਕੇ ਸਾਰੇ ਉਲਟ ਜਾਣਗੇ ਕੱਲ ਨੂੰ ਸ਼ਰਵਣ ਕਰਾਂਗੇ ਸੋ ਮਹਾਰਾਜ ਅੱਗੇ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਭਾਈ ਪਰਮ ਸਿੰਘ ਧਰਮ ਸਿੰਘ ਵਾਲਾ ਜੀਵਨ ਬਖਸ਼ੋ ਸਾਨੂੰ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਆਓ ਜੇ ਉਹੋ ਜਿਹੇ ਜੀਵਨ ਪ੍ਰਾਪਤ ਕਰਨੇ ਨੇ ਤਾਂ ਉਹ ਨਾਮ ਦੇ ਵਿੱਚੋਂ ਹੀ ਪ੍ਰਗਟ ਹੋਣਾ ਸਾਰਾ ਕੁਛ ਨਾਮ ਦੀਆਂ ਹੀ ਬਖਸ਼ਿਸ਼ਾਂ ਹੋਣਗੀਆਂ ਵਾਹਿਗੁਰੂ।